صاحب جیو میں نہیں کس ہوں نہیں کس آہ نامرا سر لجا راکھ لیہو سدنا جان تورا جیوں بلاوے ہیں تیوں بولے ہیں سوامی قدرت کاون ہماری ساد سنگ نانک جاس گائیو جو پرب کی آت پیاری ساد سنگ نانک جس گائیو جو پرب کی آت پیاری
ستنام واہگرو صاحب جی سورٹھ محلہ تیجا سو سکھ سکھا بندپ ہے پائی جے گر کے پانی وچ آوے اپنے پانے جو چلے پائی وچھڑ چوٹا کھاوے سو سکھ سکھا بندپ ہے پائی جے گر کے پانے وچ آوے اپنے پانے جو چلے پائی وچھڑ چوٹا کھاوے سو سکھ سکھا بند پہ پائی جے گر کے پانے وچ آوے
واہگرو جی کا خالصہ واہگرو جی کی فتح پرم سنمان یوگ گرو خالصہ ست سنگ جیو ستگرو نے اپار بخشش کیتی آپ سنگتاں سندھیا سمیں دے ستگرو دے پاون پوتر سونے دربار دیاں حاضریاں پردیاں ہویاں جتھے امرت روپ بانی دا رس پنا منوہر کیرتن سرون کیتا اتھے نال ہی کلگی تر پادشاہ دی مہان مہما گر اتہاس بھی سرون کیتا ہے ہنے ہن پنت دے مہان جتھے پاسوں گرو کا اتہاس گرو دی مہما کلگی تر پادشاہ دا مہان جا سرون کیتا ہے بنے ہوئے پروگرام دے انسار ہن آپاں کچھ سماں گرو شبد دی وچار دے نال جڑنا ہے کیوں ستگرو دے بچن ہن اسی پاویں کنی وار وی ستگرو دے آ کے درشن کریے کنی وار وی بیٹھ کے بانی سنیے پر جنہ چر تک ਗੁਰਬਾਣੀ ਦੀ ਵਿਚਾਰ ਦੇ ਨਾਲ ਨਹੀਂ ਜੁੜਦੇ ਉਹਨਾਂ ਚਿਰ ਤੱਕ ਗੁਰੂ ਦੀ ਗੱਲ ਦੀ ਸਮਝ ਨਹੀਂ ਆ ਸਕਦੀ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਬਚਨ ਹਨ, ਸਤਿਗੁਰ ਨੂੰ ਸਭ ਕੋ ਵੇਖਦਾ, ਜੀਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ ਮੁਕਤੀ ਨਹੀਂ ਮਿਲ ਸਕਦੀ, ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਪਏਗਾ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਦੀ ਵਿਚਾਰ ਕਰਨ ਦੇ ਨਾਲ ਗੁਰਮੁਖ ਬਣਨ ਦੀ ਜਾਚ ਆ ਜਾਂਦੀ ਹੈ। ਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਕਰਦਾ ਹੈ, ਤੇ ਜਿਹੜਾ ਕਰਦਾ ਹੈ ਉਹ ਗੁਰਮੁਖ ਬਣ ਜਾਂਦਾ ਹੈ। ਕਿਉਂ? ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਜਿਹੜਾ ਇਸ ਬਾਣੀ ਨਾਲ ਜੁੜਦਾ ਹੈ, ਨਿਜ ਘਰ ਵਾਸਾ ਹੋਏ, ਉਹਦਾ ਆਪਣੇ ਨਿਜ ਘਰ, ਆਪਣੇ ਅਸਲੀ ਘਰ ਸੱਚਖੰਡ ਵਿੱਚ ਵਾਸਾ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹ ਲੜੀਵਾਰ ਕਥਾ ਦੇ ਵਿੱਚੋਂ ਸ਼ਬਦ ਸੁਣ ਰਹੇ ਹੋ। ਕਿਉਂ? ਪਿੱਛੇ ਖਾਲਸਾ ਪੰਥ ਨੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਹੈ, ਉੱਥੇ ਦਮਦਮੀ ਟਕਸਾਲ ਵੱਲੋਂ 300 ਸਾਲਾ ਟਕਸਾਲ ਦਾ ਸਥਾਪਨਾ ਦਿਵਸ ਵੀ ਮਨਾਇਆ ਹੈ। ਇਹ ਕਲਗੀਧਰ ਪਾਤਸ਼ਾਹ ਦਾ ਬਹੁਤ ਵੱਡਾ ਪਰਉਪਕਾਰ ਹੈ, ਜਿੱਥੇ ਉਹਨਾਂ ਹੋਰ ਮਹਾਨ ਪਰਉਪਕਾਰ ਕੀਤੇ, ਉੱਥੇ ਇਹ ਵੀ ਇੱਕ ਬਹੁਤ ਵੱਡਾ ਸਤਿਗੁਰੂ ਨੇ ਪਰਉਪਕਾਰ ਕੀਤਾ ਹੈ ਕਿ ਅੰਮ੍ਰਿਤ ਬਾਣੀ ਦੀ ਦਾਤ ਭਾਵੇਂ ਪਹਿਲਾਂ ਵੀ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਸੀ, ਪਰ ਇਸ ਮਹਾਨ ਖਜ਼ਾਨੇ ਦੀ ਜੋ ਅਸਲੀ ਕਦਰੋ ਕੀਮਤ ਸੀ, ਗੁਰਬਾਣੀ ਦੇ ਅਰਥ ਭਾਵ ਸਨ, ਇਹ ਹੀਰੇ ਰਤਨਾਂ ਦੀ ਕੀਮਤ ਸਤਿਗੁਰੂ ਨੇ ਹੀ ਸਾਨੂੰ ਸਮਝਾਈ ਹੈ। ਸੋ ਆਪ ਸੰਗਤਾਂ, ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦਾਂ ਦੀ ਵਿਚਾਰ ਆਰੰਭ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਉਹ ਮਹਾਨ ਸਤਿਗੁਰੂ ਨੇ ਜਿਨ੍ਹਾਂ ਦੇ ਸੰਬੰਧ ਵਿੱਚ ਭੱਟਾਂ ਨੇ ਲਿਖਿਆ ਹੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡਾ ਸਾਨੀ ਹੋਰ ਸਾਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਕ ਸੋ ਲਾਗਾ ਸੇਵ। ਜੇ ਕੋਈ ਤੁਹਾਡੇ ਜਿਹਾ ਕੋਈ ਹੋਰ ਹੁੰਦਾ, ਉਹਦੀ ਉਪਮਾ ਤੁਹਾਨੂੰ ਦਿੱਤੀ ਜਾ ਸਕਦੀ ਸੀ, ਕਿਉਂਕਿ ਕਵੀ ਉਪਮਾਨ ਤੇ ਉਪਮੇਯ ਰੂਪ ਅਲੰਕਾਰ ਵਰਤਦੇ ਹਨ, ਪਰ ਤੁਹਾਡੇ ਜਿਹਾ ਕੋਈ ਹੋਰ ਹੈ ਹੀ ਨਹੀਂ, ਇਸ ਲਈ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਕਿਉਂਕਿ ਗੁਰੂ ਦੀ ਮਹਿਮਾ ਬਹੁਤ ਮਹਾਨ ਹੈ, ਜੇ ਆਪਾਂ ਗੁਰੂ ਦੀ ਵਡਿਆਈ ਕਰਨੀ ਹੋਵੇ, ਅਨੇਕ ਤਰੀਕਿਆਂ ਦੇ ਨਾਲ ਹੋ ਸਕਦੀ ਹੈ, ਪਰ ਸਭ ਤੋਂ ਵੱਡੀ ਸਤਿਗੁਰੂ ਦੀ ਮਹਿਮਾ ਇਹੀ ਹੈ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਨਿਰੰਕਾਰ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਗੁਰੂ ਅਵਤਾਰ ਧਾਰਨਾ ਕੀਤਾ ਹੈ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਪੱਟ ਕਹਿੰਦੇ ਨੇ, ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ हे ਗਰੀਬਨ ਵਾਜ ਸਤਿਗੁਰੂ ਜੀ, ਜਦੋਂ ਅਸੀਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਤਾਂ ਬਾਬਾ ਫਰੀਦ ਜੀ ਦੀ ਬਾਣੀ ਇੱਕ ਹਕੀਕਤ ਬਿਆਨ ਕਰਦੀ ਹੈ। ਫਰੀਦਾ, ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸੁਭਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵੀ ਇਸ ਅਟਲ ਸੱਚਾਈ ਦਾ ਵਰਣਨ ਕਰਦੇ ਹਨ। ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ ਕਿ हे ਸਤਿਗੁਰੂ, ਦੁਨੀਆ ਦੁੱਖਾਂ ਦੀ ਮਾਰੀ ਪਈ ਹੈ, ਪਰ ਇਹਦੇ ਵਿੱਚ ਕੋਈ ਸੁਖੀ ਵੀ ਹੈ? ਜਦੋਂ ਆਪਾਂ ਕਿਸੇ ਕੋਲ ਜਾ ਕੇ ਗੱਲ ਕਰਦੇ ਹਾਂ, ਕਿਸੇ ਦੇ ਦਿਲ ਦੀ ਪੜਚੋਲ ਕਰਦੇ ਹਾਂ, ਫਿਰ ਕੀ ਹੁੰਦਾ ਹੈ? ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਦੁੱਖ ਦੀਆਂ ਪੰਡਾਂ ਖੁੱਲਦੀਆਂ ਨੇ, ਅਸੀਂ ਸੋਚਦੇ ਹਾਂ ਇੱਕ ਬਹੁਤ ਵੱਡਾ ਭੁਲੇਖਾ ਹੈ, ਮਾਇਆਧਾਰੀ ਸੁਖੀ ਨੇ। ਪਰ ਸਤਿਗੁਰੂ ਕਹਿੰਦੇ ਨਹੀਂ, ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਮਾਇਆਧਾਰੀ ਚਿੰਤਾ ਦੀ ਚਿਖਾਵੇ ਛੱਡਦੇ ਨੇ, ਉਹਨਾਂ ਨੂੰ ਰਾਤ ਨੂੰ ਸੁੱਖ ਦੀ ਨੀਂਦ ਵੀ ਨਹੀਂ ਆਉਂਦੀ। ਕੀ ਆਪਾਂ ਉਹਨਾਂ ਨੂੰ ਸੁਖੀ ਸਮਝਾਂਗੇ? ਅੰਤਰ ਚਿੰਤਾ ਨੈਣੀ ਸੁਖੀ, ਹਾਂ ਇੱਕ ਗੱਲ ਜ਼ਰੂਰ ਹੈ, ਉਹਨਾਂ ਕੋਲ ਸੁੱਖ ਦੇ ਸਾਧਨ ਜ਼ਰੂਰ ਹੁੰਦੇ ਨੇ, ਜਿਨ੍ਹਾਂ ਨੂੰ ਵੇਖ ਕੇ ਸਾਨੂੰ ਇਹ ਭੁਲੇਖਾ ਲੱਗ ਜਾਂਦਾ ਹੈ ਵੀ ਇਹ ਪਤਾ ਨਹੀਂ ਕਿੰਨੇ ਸੁਖੀ ਹੋਣਗੇ। ਪਰ ਨਹੀਂ, ਹਜ਼ੂਰ ਕਹਿੰਦੇ ਨੇ ਉਹਨਾਂ ਦੇ ਅੰਦਰ ਚਿੰਤਾ ਦੀ ਚਿਖਾ ਬਲ ਰਹੀ ਹੁੰਦੀ ਹੈ, ਫਿਕਰਾਂ ਦੇ ਮਾਰੇ ਸੌਂ ਵੀ ਨਹੀਂ ਸਕਦੇ, ਬਾਹਰੋਂ ਦੇਖਣ ਲਈ ਸੁਖੀ ਪ੍ਰਤੀਤ ਹੁੰਦੇ ਨੇ, ਅਤੇ ਉਹਨਾਂ ਦੇ ਅੰਦਰ ਮਾਇਆ ਦੀ ਇੰਨੀ ਭੁੱਖ ਹੁੰਦੀ ਹੈ। ਸਹਿਸ ਕਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਕਦੇ ਉਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ ਹੀ ਨਹੀਂ। ਇਸ ਲਈ ਮਾਇਆ ਧਾਰੀ ਵੀ ਸੰਸਾਰ ਦੇ ਵਿੱਚ ਸੁਖੀ ਨਹੀਂ, ਕੇਵਲ ਸੁੱਖ ਦੇ ਸਾਧਨਾਂ ਦਾ ਪਰਦਾ ਜ਼ਰੂਰ ਉਹਨਾਂ ਦੀ ਪਿਆ ਹੁੰਦਾ। ਗਰੀਬ ਦੇ ਦੁੱਖ ਦਾ ਸਾਨੂੰ ਸਾਰਿਆਂ ਨੂੰ ਪਤਾ ਚੱਲ ਜਾਂਦਾ, ਅਤੇ ਮਾਇਆ ਧਾਰੀਆਂ ਦੇ ਦੁੱਖ ਦਾ ਹਰ ਇੱਕ ਨੂੰ ਪਤਾ ਨਹੀਂ ਲੱਗਦਾ। ਉਹ ਮਹਿਲ ਮਾੜੀਆਂ ਦੇ ਮਾਇਆ ਦੇ ਸਾਧਨਾਂ ਦੇ ਪਰਦੇ ਹੇਠ ਦੁੱਖ ਲੁਕਿਆ ਹੁੰਦਾ ਹੈ, ਉਹ ਵੀ ਦੁਖੀ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੁਫਰੈ ਪਰਮੰਤਾ, ਫਿਰ ਮਹਾਰਾਜ ਸੁਖੀ ਵੀ ਕੋਈ ਹੈ? ਤਾਂ ਸਤਿਗੁਰੂ ਕਹਿੰਦੇ ਨੇ, ਦੋਹੂੰ ਬਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀਏ। ਜਿਹੜਾ ਇਹਨਾਂ ਦੋਨਾਂ ਅਵਸਥਾ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ, ਜਿਸ ਨੂੰ ਅਮੀਰੀ ਦਾ ਹੰਕਾਰ ਨਹੀਂ ਰਹਿੰਦਾ ਤੇ ਗਰੀਬੀ ਦਾ ਝੋਰਾ ਨਹੀਂ ਹੁੰਦਾ, ਉਹ ਕਿਹੜਾ ਵਿਅਕਤੀ ਹੈ? ਉਹ ਹੈ ਨਾਮ ਦਾ ਰਸੀਆ, ਉਹ ਹੈ ਪ੍ਰਭੂ ਦਾ ਪਿਆਰਾ। ਚਾਹੇ ਪਰਮੇਸ਼ਰ ਉਸ ਨੂੰ ਗਰੀਬੀ ਦੇਵੇ ਚਾਹੇ ਅਮੀਰੀ ਦੇਵੇ, ਉਹ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ, ਉਹਦੇ ਨਾਮ ਦੇ ਨਾਲ ਜੁੜਿਆ ਰਹਿੰਦਾ, ਤੇ ਵਾਹਿਗੁਰੂ ਦੇ ਨਾਮ ਦੇ ਵਿੱਚੋਂ ਉਹ ਮਹਾਨ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ, ਜਿਸ ਨੂੰ ਆਪਾਂ ਆਤਮਕ ਸੁੱਖ ਕਹਿ ਸਕਦੇ ਹਾਂ, ਸਦੈਵੀ ਸੁੱਖ ਕਹਿ ਸਕਦੇ ਹਾਂ, ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਹੀ ਪ੍ਰਾਪਤ ਹੋ ਸਕਦਾ ਹੈ। ਇਸ ਲਈ ਜੇ ਕੋਈ ਸਵਾਲ ਕਰੇ ਵੀ ਦੁਨੀਆਂ ਵਿੱਚ ਸੁਖੀ ਕੌਣ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਵਿੱਚ ਇਸ ਦਾ ਸਮਾਧਾਨ ਕਰਦੇ ਹਨ। ਗੁਰਮੁਖੋ, ਹਰ ਕੇ ਦਾਸ ਸੁਹੇਲੇ ਭਾਈ, ਜਿਹੜੇ ਅਸਲੀ ਵਾਹਿਗੁਰੂ ਦੇ ਦਾਸ ਨੇ। ਦਾਸ ਕੌਣ ਹੈ? ਜੋ ਵਾਹਿਗੁਰੂ ਦੀ ਸਿਮਰਨ ਭਗਤੀ ਕਰਦਾ। ਦਾਸ ਕੌਣ ਹੈ? ਜਿਹੜਾ ਸਵਾਸ ਸਵਾਸ ਵਾਹਿਗੁਰੂ ਦੇ ਨਾਮ ਨੂੰ ਚੇਤੀ ਕਰਦਾ। ਦਾਸ ਕੌਣ ਹੈ? ਜਿਸ ਨੇ ਅੰਤਰ ਆਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਮਾਈ ਤੇ ਰਸਾਈ ਹਾਸਲ ਕਰ ਲਈਏ, ਉਹਨੂੰ ਦਾਸ ਆਖਿਆ ਜਾਂਦਾ। ਕਲਗੀਧਰ ਪਾਤਸ਼ਾਹ ਨੇ ਅਸਲੀ ਹਰਜਨ ਦੀ ਮਹਿਮਾ ਇਉਂ ਬਿਆਨ ਕੀਤੀ ਹੈ, ਹਰ ਹਰਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਹੜੇ ਐਸੇ ਵਾਹਿਗੁਰੂ ਦੇ ਪਿਆਰੇ ਨੇ ਉਹ ਹਮੇਸ਼ਾ ਲਈ ਸੁਖੀ ਨੇ, ਹਰ ਕੇ ਦਾਸ ਸੁਹੇਲੇ ਪਾਈ। ਅਸਲੀ ਵਾਹਿਗੁਰੂ ਦੇ ਦਾਸ ਜਿਨ੍ਹਾਂ ਦੀ ਬਿਰਤੀ ਸੰਸਾਰ ਨਾਲ ਨਹੀਂ, ਜੇ ਸੰਸਾਰ ਨਾਲ ਬਿਰਤੀ ਜੁੜੀ ਹੋਵੇਗੀ ਫਿਰ ਉਹ ਵੀ ਸੁਖੀ ਨਹੀਂ ਰਹਿ ਸਕਦੀ। ਉਹ ਆਪਣੇ ਮਨ ਨੂੰ ਆਪਣੀ ਸੁਰਤ ਨੂੰ ਨਿਰੰਕਾਰ ਦੇ ਨਾਲ ਜੋੜੀ ਰੱਖਦੇ ਨੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਆਨੰਦ ਸਰੂਪ ਹੈ। ਉਹਨਾਂ ਦੀ ਬਿਰਤੀ ਅੱਠੇ ਪਹਿਰ ਹੀ ਉਹਦੇ ਨਾਲ ਜੁੜੀ ਰਹਿੰਦੀ ਹੈ, ਇਸੇ ਲਈ ਹਰ ਕੇ ਦਾਸ ਸੁਹੇਲੇ ਪਾਈ। ਉਹ ਵਾਹਿਗੁਰੂ ਦੇ ਦਾਸ ਹਮੇਸ਼ਾ ਲਈ ਸੁਖੀ ਰਹਿੰਦੇ ਨੇ, ਭਾਵ ਉਹਨਾਂ ਦੀ ਜਿਹੜੀ ਮੰਜ਼ਿਲ ਹੈ ਬਹੁਤ ਉਚੇਰੀ ਹੁੰਦੀ ਹੈ, ਨਾ ਉਹਨਾਂ ਨੂੰ ਸੰਸਾਰਕ ਦੁੱਖਾਂ ਸੁੱਖਾਂ ਦੀ ਕੋਈ ਪਰਵਾਹ ਹੁੰਦੀ ਹੈ, ਨਾ ਕੋਈ ਸਰੀਰ ਦੇ ਸੁੱਖਾਂ ਦੀ ਦੁੱਖਾਂ ਦੀ ਪਰਵਾਹ ਹੁੰਦੀ ਹੈ। ਉਹ ਤੇ ਆਤਮਕ ਆਨੰਦ ਵਿੱਚ ਹੀ ਲਵਲੀਨ ਰਹਿੰਦੇ ਹਨ। ਉਹ ਦਾਸ ਵਾਹਿਗੁਰੂ ਦੇ ਹਮੇਸ਼ਾ ਲਈ ਸੁਖੀ ਹੁੰਦੇ ਨੇ, ਕਿਉਂ ਜਨਮ ਜਨਮ ਕੇ ਕਿਲਬਿਖ ਦੁੱਖ ਕਾਟੇ ਆਪੇ ਮੇਲ ਮਿਲਾਈ। ਜਿਹੜੇ ਜਨਮਾਂ ਜਨਮਾਂ ਦੇ ਕਿਲਬਿਖ ਦਾਰਥ ਬੱਜਰ ਪਾਪ ਸਨ, ਹਿੰਦੂ ਮਤ ਵਿੱਚ ਚਾਰ ਬੱਜਰ ਪਾਪ ਇਹ ਲਿਖੇ ਨੇ, ਵੀ ਇੱਕ ਤਾਂ ਬ੍ਰਾਹਮਣ ਨੂੰ ਮਾਰਨਾ, ਕਿਸੇ ਗਾਂ ਦਾ ਕਤਲ ਕਰਨਾ, ਸੋਨੇ ਦੀ ਚੋਰੀ ਕਰਨੀ ਤੇ ਗੁਰੂ ਇਸਤਰੀ ਨਾਲ ਵਿਭਚਾਰ ਕਰਨਾ, ਇਹ ਹਿੰਦੂ ਮਤ ਦੇ ਚਾਰ ਬੱਜਰ ਪਾਪ ਗਿਣੇ ਨੇ ਤੇ ਸਿੱਖ ਧਰਮ ਦੇ ਵਿੱਚ ਚਾਰ ਬੱਜਰ ਉਕਰਹਿਤਾ ਨੇ, ਇਹ ਬੱਜਰ ਪਾਪ ਨੇ, ਹੁੱਕਾ ਹਜਾਮਤ ਹਲਾਲੋ ਹਰਾਮ ਬਾਰਿਸ਼ੇ ਹਿਨਾ ਕਰਦਰੂ ਸਿਆ ਫਾਮ। ਗੁਰਸਿੱਖ ਨੇ ਕੁਰਹਿਤਾਂ ਤੋਂ ਬਚਣਾ। ਸਤਿਗੁਰੂ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜਨਮ ਜਨਮ ਕੇ ਕਿਲਬਿਖ ਦੁੱਖ ਕੱਟੇ, ਉਹਨਾਂ ਨੇ ਜਨਮਾਂ ਜਨਮਾਂ ਦੇ ਬੱਜਰ ਪਾਪ ਕੱਟ ਲਏ ਨੇ ਤੇ ਉਹਨਾਂ ਦੇ ਕਾਰਨ ਜਿਹੜੇ ਦੁੱਖ ਮਿਲਦੇ ਸਨ ਉਹ ਵੀ ਉਹਨਾਂ ਕੱਟ ਲਏ, ਆਪੇ ਮੇਲ ਮਿਲਾਈ, ਕਿਉਂ ਗੁਰੂ ਨੇ ਕਿਰਪਾ ਕਰਕੇ ਤੇ ਉਹਨਾਂ ਦੀ ਟੁੱਟੀ ਸੁਰਤ ਸ਼ਬਦ ਦੁਆਰਾ ਨਾਮ ਦੁਆਰਾ ਉਸ ਵਾਹਿਗੁਰੂ ਦੇ ਨਾਲ ਮਿਲਾ ਦਿੱਤੀ ਹੈ, ਇਸੇ ਕਾਰਨ ਉਹ ਸੰਸਾਰ ਦੇ ਵਿੱਚ ਸੁਖੀ ਰਹਿੰਦੇ ਹਨ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰਦੇ ਹਨ। ਜਦੋਂ ਆਪਾਂ ਅਜੋਕੇ ਸਿੱਖ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਤਾਂ ਹਰ ਕੋਈ ਆਪਣੇ ਆਪ ਨੂੰ ਵੱਡਾ ਸਿੱਖ ਸਮਝਦੇ। ਮਹਾਂਪੁਰਖ ਇੱਕ ਬਚਨ ਸੁਣਾਉਂਦੇ ਸਨ, ਹੁਣ ਐਸੀ ਹਾਲਤ ਬਣੀ ਹੋਈ ਹੈ, ਕੱਲ ਮੈਂ ਸਿੱਖ ਨਾ ਦਿਸੈ ਕੋਈ, ਸਭ ਕੋਈ ਗੁਰੂ ਸਦਾਵੇ, ਹਮੇ ਖਾਲਸਾ ਤੁਮੇ ਖਾਲਸਾ, ਪਾਣੀ ਕੌਣ ਪਿਲਾਵੇ। ਮਨ ਦੇ ਵਿੱਚ ਸਿੱਖੀ ਦਾ ਵੀ ਕਈਆਂ ਨੂੰ ਹੰਕਾਰ ਪੈਦਾ ਹੋ ਜਾਂਦਾ, ਉਹ ਦੂਸਰੇ ਨੂੰ ਸਿੱਖ ਹੀ ਨਹੀਂ ਸਮਝਦੇ। ਪਰ ਸਤਿਗੁਰੂ ਮਹਾਰਾਜ ਦੇ ਚਰਣਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਅਸਲੀ ਸਿੱਖ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ। ਲਓ ਹੁਣ ਉਹਦਾ ਨਿਰਣਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਣ ਲੱਗੇ ਹਨ। ਸਤਿਗੁਰੂ ਦੀ ਬਾਣੀ ਇੱਕ ਕਸਵੱਟੀ ਹੈ, ਇਸ ਕਸਵੱਟੀ ਤੇ ਲਾ ਕੇ ਅਸੀਂ ਆਪਣੇ ਜੀਵਨ ਨੂੰ ਪਰਖ ਸਕਦੇ ਹਾਂ ਕਿ ਅਸੀਂ ਗੁਰੂ ਦੇ ਸਿੱਖ ਹਾਂ। ਜੇ ਗੁਰੂ ਦੇ ਸਿੱਖ ਹਾਂ ਤੇ ਕੀ ਅਸੀਂ ਆ ਗੁਰੂ ਦੀ ਆਗਿਆ ਦਾ ਪਾਲਣ ਕੀਤਾ, ਜੋ ਕੁਝ ਗੁਰਬਾਣੀ ਸਮਝਾਉਂਦੀ ਹੈ ਅਸੀਂ ਉਹਦੇ ਉੱਤੇ ਅਮਲ ਕੀਤਾ, ਇਸ ਗੱਲ ਨੂੰ ਆਪਣੇ ਮਨ ਵਿੱਚ ਵਿਚਾਰਨ ਦੀ ਲੋੜ ਹੈ। ਲਓ ਹੁਣ ਸਤਿਗੁਰੂ ਮਹਾਰਾਜ ਇਹਦੇ ਬਾਰੇ ਜੋ ਕਹਿ ਰਹੇ ਨੇ, ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸੋਰਠ ਮਹੱਲਾ ਤੀਜਾ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ।
ਸੋਰਠ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਜਾਂ ਇਉਂ ਕਹਿ ਲਓ ਇਹ ਸਿੱਖ ਦੀ ਡੈਫੀਨੇਸ਼ਨ ਹੈ। ਅਸਲੀ ਗੁਰੂ ਦਾ ਸਿੱਖ ਕੌਣ ਸੁਧਵਾ ਸਕਦਾ ਹੈ? ਹਜ਼ੂਰ ਕਹਿੰਦੇ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ। ਹੇ ਭਾਈ, ਉਹੀ ਗੁਰੂ ਦਾ ਅਸਲੀ ਸਿੱਖ ਹੈ, ਉਹੀ ਗੁਰੂ ਦਾ ਸਖਾ ਅਸਲੀ ਮਿੱਤਰ ਹੈ, ਉਹੀ ਗੁਰੂ ਦਾ ਨੇੜ ਦਾ ਕੋਈ ਸੰਬੰਧੀ ਰਿਸ਼ਤੇਦਾਰ ਹੈ। ਕਿਹੜਾ? ਉਹਦੀ ਨਿਸ਼ਾਨੀ ਲਿਖ ਦਿੱਤੀ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਂਦੇ, ਭਾਵ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਦਾ ਤਾਬਿਆਦਾਰ ਬਣ ਜਾਂਦਾ ਹੈ, ਜਿਹੜਾ ਹਰ ਵੇਲੇ ਗੁਰੂ ਦੇ ਸਨਮੁਖ ਰਹਿੰਦਾ, ਜਿਹੜਾ ਹਰ ਵੇਲੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ, ਉਹੀ ਬਈ ਅਸਲੀ ਸਿੱਖ ਸੁਧਵਾ ਸਕਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸਾਡੇ ਸਿੱਖ ਧਰਮ ਦੇ ਬਾਨੀ ਤੇ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਨੇ, ਉਹਨਾਂ ਨੇ ਕੁਝ ਸਿੱਖੀ ਦੇ ਸਿਧਾਂਤ ਐਸੇ ਘੜ ਦਿੱਤੇ। ਸਿੱਖ ਇਤਿਹਾਸ ਨੂੰ ਪੜ੍ਹ ਕੇ ਦੇਖੋ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਥਾਂ ਤੇ ਉਹਨਾਂ ਅਸੂਲਾਂ ਨੂੰ ਪਹਿਲ ਦਿੱਤੀ, ਔਰ ਉੱਥੇ ਕੋਈ ਆਪਣੇ ਪਰਿਵਾਰ ਦੇ ਨਾਲ ਤੇ ਦੂਸਰਿਆਂ ਦੇ ਨਾਲ ਵਿਤਕਰਾ ਵੀ ਨਹੀਂ ਰੱਖਿਆ। ਜੇ ਸਤਿਗੁਰੂ ਨੇ ਕਹਿ ਦਿੱਤਾ, ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ, ਜਿਹੜਾ ਸਿੱਖ ਗੁਰੂ ਦਾ ਹੁਕਮ ਮੰਨਦਾ ਉਹੀ ਪ੍ਰਵਾਨ ਹੋ ਸਕਦਾ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਉੱਤੇ ਮੋਹਰ ਲਾ ਦਿੱਤੀ। ਭਾਈ ਲਹਿਣੇ ਨੇ ਗੁਰੂ ਦਾ ਹੁਕਮ ਮੰਨਿਆ ਤੇ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਵੀ ਉਹੀ ਹੋਇਆ, ਗੁਰੂ ਅੰਗਦ ਦੇਵ ਵੀ ਉਹੀ ਬਣਿਆ, ਤੇ ਜੇ ਗੁਰੂ ਦੇ ਸਾਹਿਬਜ਼ਾਦੇ ਸਨ, ਹੋਰ ਰਿਸ਼ਤੇਦਾਰ ਵੀ ਸਨ, ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਤੇ ਉਹ ਗੁਰੂ ਮਹਾਰਾਜ ਦੀ ਖੁਸ਼ੀ ਨਹੀਂ ਲੈ ਸਕੇ। ਸਾਰੇ ਸਤਿਗੁਰੂ ਸਾਹਿਬਾਨ ਦੇ ਸਮੇਂ ਵੀ ਇਹੀ ਕੁਛ ਵਾਪਰਦਾ ਆਇਆ। ਸਿੱਖ ਧਰਮ ਦੇ ਵਿੱਚ ਜਿਹੜੀ ਕੋਈ ਬਿੰਦੀ ਬੰਸ ਹੈ, ਪਿਤਾ ਪੁਰਖੀ ਸੰਬੰਧ ਨੇ, ਇਹਨਾਂ ਨੂੰ ਪਹਿਲ ਨਹੀਂ ਦਿੱਤੀ ਗਈ, ਬਲਕਿ ਨਾਦੀ ਬੰਸ ਨੂੰ, ਆਪਣੇ ਸਿੱਖਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਵਡਿਆਈ ਬਖਸ਼ੀ। ਇਹੀ ਤੇ ਸਿੱਖ ਸਿਧਾਂਤ ਦੀ ਸਭ ਤੋਂ ਵਿਸ਼ੇਸ਼ਤਾ ਹੈ, ਇਹੀ ਤੇ ਸਿੱਖ ਧਰਮ ਦੀ ਸਰਵੋਤਮਤਾ ਹੈ। ਇਹਦੇ ਵਿੱਚ ਇਹ ਨਹੀਂ ਵੀ ਜੇ ਗੁਰੂ ਦਾ ਪੁੱਤਰ ਹੀ ਗੁਰੂ ਦੀ ਥਾਂ ਲੈਂਦਾ ਰਿਹਾ ਹੈ, ਨਹੀਂ, ਇੱਥੇ ਸੇਵਕ ਨੂੰ ਵਡਿਆਈ ਮਿਲੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਉਹੀ ਅਸਲੀ ਗੁਰੂ ਦਾ ਸਿੱਖ ਹੈ, ਉਹੀ ਸਖਾ ਪਿਆਰਾ ਹੈ, ਉਹੀ ਗੁਰੂ ਦਾ ਨੇੜ ਦਾ ਸੰਬੰਧੀ ਹੈ, ਜਿਹੜਾ ਗੁਰੂ ਦੇ ਪਾਣੀ ਵਿੱਚ ਆਉਂਦਾ। ਹੁਣ ਆਪਾਂ ਵੀ ਆਪਣੇ ਜੀਵਨ ਵੱਲ ਝਾਤ ਮਾਰਨੀ ਹੈ, ਅਸੀਂ ਵੀ ਗੁਰੂ ਦੇ ਸਿੱਖ ਹਾਂ, ਘਾਟ ਨਾ ਕਿੰਨੀ ਕਹਾਇਆ, ਸਭ ਕਹਤੇ ਹੈ ਪਾਇਆ, ਪਰ ਅਸੀਂ ਕਿੰਨਾ ਕੁ ਗੁਰੂ ਦਾ ਹੁਕਮ ਮੰਨਦੇ ਹਾਂ? ਸਤਿਗੁਰੂ ਦਾ ਹੁਕਮ ਹੈ, ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੀ ਉੱਠ ਹਰ ਨਾਮ ਤੇ ਆਵੇ। ਗੁਰਸਿੱਖਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ ਤੇ ਫਿਰ ਨਾਮ ਦੇ ਨਾਲ ਜੁੜਨਾ। ਅਸੀਂ ਕਿੰਨਾ ਕੁ ਨਾਮ ਜਪਦੇ ਹਾਂ, ਕਿੰਨੀ ਕੁ ਬਾਣੀ ਪੜ੍ਹਦੇ ਹਾਂ, ਕਿੰਨੀ ਕੁ ਸੇਵਾ ਕਰਦੇ ਹਾਂ, ਕਿੰਨਾ ਕੁ ਗੁਰੂ ਦਾ ਹੁਕਮ ਮੰਨਿਆ ਹੈ। ਇਹਨਾਂ ਗੱਲਾਂ ਤੋਂ ਆਪਣੇ ਆਪ ਹੀ ਨਿਰਣਾ ਹੋ ਜਾਵੇਗਾ ਅਸੀਂ ਕਿੱਥੇ ਖੜੇ ਹਾਂ। ਹਜ਼ੂਰ ਕਹਿੰਦੇ, ਅਸਲੀ ਸਿੱਖ, ਅਸਲੀ ਪਿਆਰਾ, ਅਸਲੀ ਸੰਬੰਧੀ ਗੁਰੂ ਦਾ ਉਹੀ ਹੋ ਸਕਦਾ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਹੈ।
ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ।
ਲੋ ਹੁਣ ਦੂਸਰੇ ਪਾਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਗੱਲ ਸਾਨੂੰ ਸਮਝਾਉਣ ਲੱਗੇ ਨੇ। ਆਪਣੇ ਭਾਣੇ ਜੋ ਚੱਲੇ ਭਾਈ, ਇੱਕ ਪਾਸੇ ਗੁਰੂ ਦਾ ਭਾਣਾ ਹੈ, ਇੱਕ ਪਾਸੇ ਮਨੁੱਖ ਦਾ ਆਪਣਾ ਭਾਣਾ ਵੀ ਹੈ। ਹਜ਼ੂਰ ਕਹਿੰਦੇ, ਜਿਹੜਾ ਤਾਂ ਗੁਰੂ ਦੇ ਭਾਣੇ ਵਿੱਚ ਚੱਲਦਾ, ਉਹ ਤੇ ਗੁਰੂ ਨੂੰ ਪਿਆਰਾ ਲੱਗਦਾ ਹੈ, ਤੇ ਜਿਹੜਾ ਆਪਣੇ ਭਾਣੇ ਵਿੱਚ ਚੱਲੇ, ਹੇ ਭਾਈ, ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਹੈ, ਉਹਦਾ ਹਸ਼ਰ ਕੀ ਹੁੰਦਾ? ਵਿਛੜ ਚੋਟਾਂ ਖਾਵੇ, ਉਹ ਗੁਰੂ ਤੋਂ ਵਿਛੜ ਜਾਂਦਾ, ਟੁੱਟ ਜਾਂਦਾ ਹੈ, ਤੇ ਫਿਰ ਉਹ ਦਰ ਦਰ ਠੋਕਰਾਂ ਖਾਂਦਾ ਫਿਰਦਾ। ਜਿਵੇਂ ਕੋਈ ਪੱਤਰਾ ਕਿਸੇ ਬਿਰਛ ਦੀ ਟਾਹਣੀ ਨਾਲੋਂ ਟੁੱਟ ਜਾਵੇ, ਹਵਾ ਨਾਲ ਉੱਡ ਉੱਡ ਕੇ ਕਦੇ ਰੂੜੀਆਂ ਤੇ ਕਦੇ ਗੰਦੀਆਂ ਨਾਲੀਆਂ ਦੇ ਵਿੱਚ ਜਾ ਕੇ ਡਿੱਗ ਪੈਂਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਤੋਂ ਵਿਛੜ ਜਾਂਦਾ ਹੈ ਤੇ ਫਿਰ ਉਹਨੂੰ ਵੀ ਦਰ ਦਰ ਠੋਕਰਾਂ ਖਾਣੀਆਂ ਪੈਂਦੀਆਂ ਨੇ। ਇਤਿਹਾਸ ਪੜ੍ਹੋ, ਰਾਮ ਰਾਏ ਇੱਕ ਬੜਾ ਲਾਇਕ ਪੁੱਤਰ ਮੰਨਿਆ ਜਾਂਦਾ ਸੀ, ਜਿਸ ਨੇ ਕਰਾਮਾਤਾਂ ਦਿਖਾ ਕੇ ਔਰੰਗਜ਼ੇਬ ਨੂੰ ਵੀ ਕਾਇਲ ਕੀਤਾ। ਪਰ ਜਦੋਂ ਸਤਿਗੁਰੂ ਦੀ ਬਾਣੀ ਦਾ ਸਵਾਲ ਆਇਆ, ਔਰੰਗਜ਼ੇਬ ਨੇ ਆਖਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਸਾਡੇ ਇਸਲਾਮ ਦੀ ਤੌਹੀਨ ਕੀਤੀ ਹੈ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਕਹਿ ਕੇ। ਅਤੇ ਔਰੰਗਜ਼ੇਬ ਖੁਸ਼ਾਮਤ ਵਿੱਚ ਆ ਕੇ ਕਹਿਣ ਲੱਗਾ, ਨਹੀਂ, ਉਹ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਸਤਿਗੁਰੂ ਮਹਾਰਾਜ ਨੇ ਲਿਖਿਆ। ਜ਼ਬਾਨੀ ਕਲਾਮੀ ਉਸਨੇ ਕੁਝ ਅੱਖਰ ਪੰਕਤੀ ਦੇ ਬਦਲ ਦਿੱਤੇ ਅਤੇ ਜਦੋਂ ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਨੂੰ ਪਤਾ ਚੱਲਿਆ, ਉਹ ਕਹਿਣ ਲੱਗੇ ਉਹ ਸਾਡੇ ਮੱਥੇ ਨਾ ਲੱਗੇ ਅਤੇ ਮੱਥੇ ਲਾਇਆ ਵੀ ਨਾ। ਹੁਣ ਤੱਕ ਇਹ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਦੁਵੇਸ਼ ਕਰਨ ਵਾਲੇ ਲੋਕ ਸਨ, ਭਾਵੇਂ ਹੈ ਗੁਰੂ ਦੇ ਪੁੱਤਰ ਹੀ ਸਨ, ਗੁਰੂ ਦੀ ਅੰਸ਼ ਬੰਸ ਸਨ, ਰਾਮ ਰਾਏ, ਪ੍ਰਿਥੀ ਚੰਦ, ਧੀਰ ਮੱਲ, ਪਰ ਸਤਿਗੁਰੂ ਮਹਾਰਾਜ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਅਤੇ ਹੁਣ ਤੱਕ ਪੰਥ ਵੀ ਮੂੰਹ ਨਹੀਂ ਲਾਉਂਦਾ। ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਨੇ ਉਹ ਸਿੱਖਿਆ ਦਿੰਦੇ ਹਨ, ਬਈ ਜੇ ਤਾਂ ਇਹ ਅੰਮ੍ਰਿਤ ਛਕ ਲੈਣ ਸਾਡੇ ਗੁਰਭਾਈ ਬਣ ਸਕਦੇ ਨੇ, ਜੇ ਅੰਮ੍ਰਿਤ ਨਹੀਂ ਛਕਦੇ ਇਹਨਾਂ ਧੀਰ ਮੱਲੀਆਂ ਅਤੇ ਰਾਮ ਰਾਈਆਂ ਅਤੇ ਜਿਹੜੇ ਮੀਣੇ ਨੇ ਮਸੰਦ ਨੇ ਇਹਨਾਂ 'ਤੇ ਕਦੇ ਵਸਾਹ ਨਹੀਂ ਕਰਨਾ। ਇਸ ਲਈ ਇਹ ਸਿੱਖਿਆ ਹੁਣ ਵੀ ਦਿੱਤੀ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਭਾਈ ਜਿਹੜਾ ਆਪਣੇ ਪਾਣੇ ਵਿੱਚ ਚੱਲਦਾ ਹੈ ਉਹ ਗੁਰੂ ਤੋਂ ਵਿਛੜ ਜਾਂਦਾ, ਟੁੱਟ ਜਾਂਦਾ ਤੇ ਫਿਰ ਠੋਕਰਾਂ ਖਾਂਦਾ ਹੈ।
ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛਤਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਗੱਲ ਯਾਦ ਰੱਖੋ, ਜਿਹੜਾ ਭੁੱਲਿਆ ਭਟਕਿਆ ਹੋਇਆ ਮਨੁੱਖ ਹੈ, ਜੇ ਉਹ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹਨੂੰ ਸੁੱਖ ਮਿਲ ਸਕਦਾ, ਪਰ ਜੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੀ ਨਹੀਂ, ਟੁੱਟੀ ਗੰਢਦਾ ਹੀ ਨਹੀਂ, ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ, ਭਾਈ ਫਿਰ ਉਹ ਕਦੇ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਤੇ ਬਲਕਿ ਫਿਰ ਪਛੋਤਾਵੇ, ਬਾਰ ਬਾਰ ਉਸਨੂੰ ਪਛਤਾਵਾ ਹੀ ਪਛਤਾਤਾਪ ਹੀ ਕਰਨਾ ਪੈਂਦਾ।
ਹਰ ਕੇ ਦਾਸ ਸਹਿਲੇ ਭਾਈ, ਜਨਮ ਜਨਮ ਕੇ ਕਿਲ ਬਖ ਦੁੱਖ ਕਾਟੇ, ਆਪੇ ਮੇਲ ਮਿਲਾਈ।
ਇਹ ਹਨ ਸਿਧਾਂਤ ਰੂਪ ਪੰਕਤੀਆਂ ਜਿੱਥੋਂ ਸ਼ਬਦ ਦੀ ਵਿਚਾਰ ਆਰੰਭ ਹੋਈ ਸੀ। ਸਤਿਗੁਰੂ ਮਹਾਰਾਜ ਕਹਿੰਦੇ, ਭਾਵੇਂ ਸਾਰਾ ਸੰਸਾਰ ਦੁਖੀ ਹੈ ਪਰ ਜਿਹੜੇ ਵਾਹਿਗੁਰੂ ਦੇ ਦਾਸ ਨੇ ਭਾਈ ਉਹ ਸੁਖੀ ਨੇ। ਕਿਉਂ? ਉਹਨਾਂ ਨੇ ਨਾਮ ਜਪ ਕੇ, ਬਾਣੀ ਪੜ੍ਹ ਕੇ, ਸਿਮਰਨ ਕਰਕੇ ਜਨਮਾਂ ਜਨਮਾਂ ਦੇ ਪਾਪ ਤੇ ਦੁੱਖ ਕੱਟ ਲਏ ਨੇ ਤੇ ਗੁਰੂ ਨੇ ਕਿਰਪਾ ਕੀਤੀ, ਉਹਨਾਂ ਦੀ ਟੁੱਟੀ ਸੁਰਤ ਬਾਣੀ ਦੁਆਰਾ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਲ ਮਿਲਾ ਦਿੱਤੀ ਹੈ, ਇਸੇ ਲਈ ਉਹ ਸੁਖੀ ਨੇ। ਹੁਣ ਰਹਾਉ ਤੋਂ ਅੱਗੇ ਸਤਿਗੁਰੂ ਫਰਮਾਉਂਦੇ ਹਨ,
ਰਹਾਉ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੈ ਸਾਰਾ।
ਦਾਸ ਇਹ ਵੀ ਬੇਨਤੀ ਕਰ ਦੇਵੇ, ਜਿਹੜਾ ਰਹਾਉ ਸ਼ਬਦ ਗੁਰੂ ਮਹਾਰਾਜ ਨੇ ਅਕਸਰ ਬਾਣੀ ਵਿੱਚ ਲਿਖਿਆ ਹੋਇਆ ਹੈ, ਉਹਨਾਂ ਦਾ ਪਿਛਲੀਆਂ ਪੰਕਤੀਆਂ ਨਾਲ ਸੰਬੰਧ ਹੁੰਦਾ, ਜਿਵੇਂ ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲਵਿਕ ਦੁੱਖ ਕਾਟੇ, ਆਪੇ ਮੇਲ ਮਿਲਾਈ, ਰਹਾਉ, ਇਹ ਹਨ ਪੰਕਤੀਆਂ। ਇਸ ਤੋਂ ਅੱਗੇ ਵਿਸਰਾਮ ਦੇ ਕੇ ਸਤਿਗੁਰੂ ਮਹਾਰਾਜ ਸਾਨੂੰ ਵੈਰਾਗਮਈ ਸਿੱਖਿਆ ਬਖਸ਼ਿਸ਼ ਕਰਦੇ ਹਨ, ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ। ਗੁਰਮੁਖੋ, ਇਹ ਜਿਹੜਾ ਕੁਟੰਬ ਹੈ, ਸਾਡਾ ਆਪਣਾ ਪਰਿਵਾਰ ਹੈ, ਮਾਤ ਪਿਤਾ ਭਾਈ ਸੁਤ ਬੰਤਾ ਇਸ਼ਟ ਮੀਤ ਅਰ ਭਾਈ, ਇਹ ਸਾਰਾ ਹੀ ਬੰਧਨ ਰੂਪ ਹੈ। ਪਰੋਂ ਪੁੱਲਾ ਸੰਸਾਰਾ, ਤੇ ਜਿਤਨਾ ਵੀ ਸੰਸਾਰ ਹੈ ਉਹ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ। ਇਸ ਪਰਿਵਾਰ ਨੂੰ ਆਪਣਾ ਪਰਿਵਾਰ ਸਮਝ ਕੇ ਇਹਨਾਂ ਦੇ ਮੋਹ ਪਿਆਰ ਦੇ ਵਿੱਚ ਫਸਿਆ ਹੈ।
ਬਿਨ ਗੁਰ ਬੰਧਨ ਟੁੱਟੇ ਨਾਹੀ, ਗੁਰਮੁਖ ਮੋਖ ਦੁਆਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੇ ਪਰਿਵਾਰ ਦੇ ਵੀ ਮੋਹ ਮਾਇਆ ਦੇ ਬੰਧਨ ਨੇ, ਪੁੱਤਰ ਕਲਤਰ ਗ੍ਰਸਤ ਕਾ ਫਸਾ, ਹੋਣ ਨਾ ਪਾਇਆ ਰਾਮ ਕੇ ਦਾਸਾ, ਬਿਨਾਂ ਗੁਰੂ ਦੀ ਕਿਰਪਾ ਤੋਂ ਇਹ ਮੋਹ ਦੇ ਬੰਧਨ ਵੀ ਨਹੀਂ ਟੁੱਟ ਸਕਦੇ। ਇਸੇ ਲਈ ਸਤਿਗੁਰੂ ਕਹਿੰਦੇ ਹਨ, ਗੁਰਮੁਖ ਮੋਖ ਦੁਆਰਾ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਅਸਲੀ ਮੋਖ ਦੁਆਰਾ ਮੁਕਤੀ ਦਾ ਦੁਆਰ ਸਾਧਨ ਕੀ ਹੈ? ਇਹ ਗਿਆਨ ਵਿਵੇਕ ਵਾਲੀ ਬੁੱਧੀ ਵਿਵੇਕ ਦੀ ਵਿਚਾਰ ਪ੍ਰਾਪਤ ਹੁੰਦੀ ਹੈ, ਜਿਸ ਦਾ ਸਦਕਾ ਇਹ ਮੋਹ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ।
ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਮ ਹੀ ਵਾਰੋ ਵਾਰਾ।
ਗੁਰੂ ਕਹਿੰਦੇ ਨੇ ਭਾਈ ਜਿਹੜਾ ਮਨਮੁਖ ਜੀਵੜਾ ਹੈ ਕਰਮ ਕਰੇ ਹੈ। ਮਨਮੁਖ ਜੀਵੜੇ ਕਰਮ ਤਾਂ ਕਰਦੇ ਨੇ, ਚੰਗੇ ਵੀ ਕਰਦੇ ਨੇ ਮਾੜੇ ਵੀ ਕਰਦੇ ਨੇ, ਗੁਰ ਸ਼ਬਦ ਨਾ ਪਛਾਣੇ। ਪਰ ਗੁਰੂ ਸ਼ਬਦ ਦੇ ਸਿਧਾਂਤ ਨੂੰ ਉਹ ਨਹੀਂ ਸਮਝਦੇ, ਗੁਰਬਾਣੀ ਦੀ ਨਾਮ ਦੀ ਮਹਿਮਾ ਤੋਂ ਉਹ ਅਣਜਾਣ ਹੀ ਰਹਿੰਦੇ ਨੇ। ਮਰ ਜਨਮ ਹੈ ਵਾਰੋ ਵਾਰਾ, ਇਸੇ ਲਈ ਕਰਮਾਂ ਦੇ ਨਾਲ ਮੁਕਤੀ ਨਹੀਂ ਮਿਲ ਸਕਦੀ, ਕਿਉਂਕਿ ਗੁਰਮਤ ਦਾ ਸਿਧਾਂਤ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ। ਕਰਮਾਂ ਨਾਲ ਮੁਕਤੀ ਨਹੀਂ ਮਿਲ ਸਕਦੀ, ਮੁਕਤੀ ਸ਼ਬਦ ਨਾਲ ਜੁੜ ਕੇ ਪ੍ਰਾਪਤ ਹੁੰਦੀ ਹੈ। ਮਰ ਜਨਮ ਹੈ ਵਾਰੋ ਵਾਰਾ, ਇਸੇ ਲਈ ਕਰਮ ਕਾਂਡੀ ਲੋਕ ਬਾਰ ਬਾਰ ਜੰਮਦੇ ਮਰਦੇ ਹੀ ਰਹਿੰਦੇ ਹਨ।
ਓ ਮੇਰਾ ਜਗ ਪਲਚਰ ਰਹਿਆ ਭਾਈ ਕੋਈ ਨਾ ਕਿਸੇ ਕੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੱਚ ਤਾਂ ਇਹ ਹੈ, ਇਹ ਜਿਹੜਾ ਸੰਸਾਰ ਹੈ ਝੂਠੀ ਮੈਂ ਮੇਰੀ ਦੇ ਵਿੱਚ ਫਸਿਆ ਹੋਇਆ ਹੈ, ਤੇ ਸੱਚ ਇਹ ਹੈ ਕੋਈ ਨਾ ਕਿਸੇ ਹੀ ਕੇਰਾ। ਜਿਨ੍ਹਾਂ ਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ ਵਾਸਤਵ ਦੇ ਵਿੱਚ ਕੋਈ ਕਿਸੇ ਦਾ ਅਸਲੀ ਮਿੱਤਰ ਸਹਾਇਕ ਨਹੀਂ ਹੈ।
ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ।
ਜਿਹੜੇ ਗੁਰਮੁਖ ਵਿਅਕਤੀ ਨੇ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਤੇ ਵਾਹਿਗੁਰੂ ਦੇ ਮਹਿਲ ਸੱਚਖੰਡ ਨੂੰ ਪ੍ਰਾਪਤ ਕਰ ਲੈਂਦੇ ਹਨ। ਨਿਜ ਘਰ ਹੋਏ ਬਸੇਰਾ, ਫਿਰ ਉਹਨਾਂ ਦਾ ਆਪਣੇ ਅਸਲੀ ਘਰ ਜੋ ਨਿਜ ਪਦ ਹੈ ਤੁਰੀਆ ਪਦ ਹੈ ਉਹਦੇ ਵਿੱਚ ਵਾਸਾ ਹੋ ਜਾਂਦਾ ਹੈ।
ਅਥੈ ਬੂਝੇ ਸੋ ਆਪ ਛਾਣੈ ਹਰ ਪ੍ਰਭ ਹੈ ਤਿਸ ਕੀਰਾ।
ਹਜ਼ੂਰ ਫਰਮਾਉਂਦੇ ਨੇ ਗੁਰਮੁਖੋ ਐਥੈ ਬੂਝੈ, ਜਿਹੜਾ ਇਸ ਜੀਵਨ ਕਾਲ ਦੇ ਵਿੱਚ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਲੈਂਦਾ ਹੈ ਸੋ ਆਪ ਛਾਣੈ, ਉਹ ਆਪਣੇ ਅਸਲੀ ਆਪੇ ਨੂੰ ਪਛਾਣ ਲੈਂਦਾ ਹੈ। ਅਸਲੀ ਆਪਾ ਕੀ ਹੈ? ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਤੇ ਜਿਹੜਾ ਆਪਣੇ ਆਪੇ ਨੂੰ ਪਛਾਣ ਲਵੇ ਹਰ ਪ੍ਰਭ ਹੈ ਤਿਸ ਕੇਰਾ, ਤੇ ਉਹ ਅਕਾਲ ਪੁਰਖ ਵਾਹਿਗੁਰੂ ਵੀ ਭਾਈ ਉਸ ਦਾ ਆਪਣਾ ਬਣ ਜਾਂਦਾ ਹੈ।
ਸਤਿਗੁਰ ਸਦਾ ਦਇਆਲ ਹੈ ਭਾਈ ਬਿਨ ਭਾਗਾਂ ਕਿਆ ਪਾਈਐ।
ਇੱਕ ਸਾਡਾ ਬਹੁਤ ਵੱਡਾ ਭੁਲੇਖਾ ਸਤਿਗੁਰੂ ਦੂਰ ਕਰਨ ਲੱਗੇ ਹਨ। ਕਈ ਵਾਰੀ ਆਦਮੀ ਇਹ ਸੋਚ ਲੈਂਦੇ ਨੇ ਬਈ ਪਤਾ ਨਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਕੋਈ ਵਿਤਕਰਾ ਕਰਦੇ ਨੇ। ਕਈ ਜਿਹੜੇ ਪ੍ਰੇਮੀ ਹੁੰਦੇ ਨੇ ਉਹਨਾਂ ਨੂੰ ਬਹੁਤ ਵੱਡੀਆਂ ਵੱਡੀਆਂ ਦਾਤਾਂ ਮਿਲ ਜਾਂਦੀਆਂ ਨੇ, ਤੇ ਕਈ ਵਿਚਾਰੇ ਮਿੰਤਾਂ ਤਰਲੇ ਨੱਕ ਰਗੜਦੇ ਰਹਿ ਜਾਂਦੇ ਨੇ, ਉਹਨਾਂ ਨੂੰ ਕੱਖ ਨਹੀਂ ਮਿਲਦਾ। ਇਹਦਾ ਮਤਲਬ ਕੀ ਹੈ? ਵੀ ਸਤਿਗੁਰੂ ਮਹਾਰਾਜ ਦੇ ਅੰਦਰ ਕੋਈ ਦਵੈ ਦ੍ਰਿਸ਼ਟੀ ਹੈ, ਕੋਈ ਵਿਤਕਰੇ ਦੀ ਭਾਵਨਾ ਹੈ? ਤਾਂ ਹਜ਼ੂਰ ਕਹਿੰਦੇ ਭਾਈ ਐਸਾ ਕਦੀ ਵੀ ਨਹੀਂ ਸੋਚਣਾ ਚਾਹੀਦਾ। ਸਤਿਗੁਰੂ ਸਦਾ ਦਇਆਲ ਹੈ ਭਾਈ। ਹੇ ਭਾਈ, ਸਤਿਗੁਰੂ ਤਾਂ ਹਮੇਸ਼ਾ ਲਈ ਦਿਆਲੂ ਕਿਰਪਾਲੂ ਨੇ, ਬਿਨ ਭਾਗਾਂ ਕਿਆ ਪਾਈਐ। ਪਰ ਭਾਗਾਂ ਤੋਂ ਬਿਨਾਂ ਵੀ ਕੀ ਮਿਲ ਸਕਦਾ? ਨਹੀਂ ਮਿਲ ਸਕਦਾ। ਭਾਵ ਕਈ ਲੋਕ ਗੁਰੂ ਘਰ ਦੇ ਵਿੱਚ ਆ ਕੇ ਵੀ ਗੁਰੂ ਦੀਆਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ।
ਹਜ਼ੂਰ ਫਰਮਾਉਂਦੇ ਨੇ ਪਾਏ ਸਤਿਗੁਰੂ ਦੀ ਤਾਂ ਇੱਕ ਸਮਾਨ ਦ੍ਰਿਸ਼ਟੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਦੇ ਵੱਲ ਇੱਕੋ ਹੀ ਦ੍ਰਿਸ਼ਟੀ ਦੇ ਨਾਲ, ਪਿਆਰ ਭਰੀ ਦ੍ਰਿਸ਼ਟੀ ਦੇ ਨਾਲ ਵੇਖਦੇ ਨੇ। ਪਰ ਜਿਹਾ ਪਾਓ ਤਿਹਾ ਫਲ ਪਾਈਐ, ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਹੈ, ਜਿਹੋ ਜਿਹਾ ਕਿਸੇ ਦਾ ਪਿਆਰ ਹੁੰਦਾ ਹੈ, ਜਿਹੋ ਜਿਹਾ ਕਿਸੇ ਦਾ ਪ੍ਰੇਮ ਹੁੰਦਾ, ਉਹਦੇ ਅਨੁਸਾਰ ਉਸ ਨੂੰ ਫਲ ਮਿਲਦਾ ਹੈ।
ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਦੋਂ ਸੇਵਾ ਕਰਕੇ ਸਿਮਰਨ ਕਰਕੇ ਵਿੱਚੋਂ ਆਪ ਗੁਆਈਐ, ਆਪਣੇ ਮਨ ਵਿੱਚੋਂ ਆਪਾ ਭਾਵ ਗੁਆ ਦੇਈਏ, ਤੇ ਫਿਰ ਕੀ ਹੁੰਦਾ ਹੈ? ਨਾਨਕ ਨਾਮ ਵਸੈ ਮਨ ਅੰਤਰ, ਫਿਰ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਦਾ, ਕਿਉਂਕਿ ਨਾਮ ਤੇ ਹਉਮੈ ਦਾ ਪਰਸਪਰ ਵਿਰੋਧ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇੱਕ ਠਾਈ। ਜਿੱਥੇ ਹਉਮੈ ਉੱਥੇ ਨਾਮ ਨਹੀਂ ਟਿਕ ਸਕਦਾ, ਜਿੱਥੇ ਨਾਮ ਆ ਜਾਵੇ ਉੱਥੇ ਹਉਮੈ ਨਹੀਂ ਟਿਕ ਸਕਦੀ। ਇਸ ਲਈ ਵਿੱਚੋਂ ਆਪਾ ਭਾਵ ਪਹਿਲਾਂ ਗਵਾਈਏ, ਤੇ ਫਿਰ ਗੁਰੂ ਦਾ ਬਖਸ਼ਿਆ ਨਾਮ ਹਿਰਦੇ ਵਿੱਚ ਵਸਦਾ, ਤੇ ਜਦੋਂ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਸਦੈਵੀ ਸੁਖ ਅਵਨਾਸ਼ੀ ਸੁਖ ਤੇ ਸੱਚਾ ਸੁਖ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ।
ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਦਰ, ਵਿੱਚੋਂ ਆਪ ਗਵਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ।